बहुता एह बड़ा जुग जुग जीवित सुबह तिमे चला। चलावे जीव होवे फुरमा। ओ वेखे ओ वेखे उन्ना नदर नया जीवित सुभावे तिवे चलावे तू एको साहिब तू एको साहिब अवर ना हो रे तू एको साहिब अवर ना हो देहे लेहे एक तू जीवति सुभावे तिमे चलावे देहे लेहे एक तू दिगर को नहीं अवर न हो रे दिगर को नहीं एकम एकम एक आप उपाय एकम एक आप उपाय हूं अगे डुबदा दूजा डुबदा दूजा ते अगे त्रिविद माया डुबदा दूजा त्रिविद माया चौथी पौड़ी गुरुमुख ऊंची चौथी पौड़ी गुरुमुख ऊंची त्रिविध माया राजगुण ताम गुण सत गुण कही है त्रिविध माया राजगुण तम गुण सत गुण कही है एह तेरी सब माया एह तेरी सब माया चौथे पद को जो नर चीने चौथे पद को जो नर चीने तिनी परम पद पाए राजगुण तम गुण सत गुण कहिए एह तेरी सब माया ने होर नहीं बनाई सृष्टि का मूल रचना से ब्रह्मा विष्णु महेश त्रै गुण उपाया माया का मूल रचायोन ब्रह्मा विष्णु महेश त्रैगुण सिर धंधे लाया ਕਿਵੇਂ ਸ੍ਰਿਸ਼ਟੀ ਕਾ ਮਾਇਆ ਕਾ ਮੂਲ ਰਚਾਇਨ ਇੱਥੋਂ ਸ਼ੁਰੂ ਕੀਤਾ। ਸ੍ਰਿਸ਼ਟੀ ਦੀ ਰਚਨਾ ਕੀਤੀ ਸੀ, ਕਰਨੀ ਸੀ। ਨਿਯਮ ਜਿਹੜਾ ਆਪ ਹੀ ਬਣਾਇਆ ਉਹ ਭੰਗ ਨਹੀਂ ਕਰਨਾ, ਤੋੜਨਾ ਨਹੀਂ, ਕਿਉਂਕਿ ਮਿਲ ਮਾਤ ਪਿਤਾ ਪਿੰਡ ਕਮਾਇਆ। ਜੈਸੇ ਮਾਤ ਪਿਤਾ ਬਿਨ ਮਾਲ ਨਾ ਹੋਈ, ਮਾਇਆ ਰਚੀ। ਤੇ ਆਪ ਕਿਉਂਕਿ ਹੁਕਮ ਰੂਪ ਹੈ, ਪਿਛਲੇ ਦਿਹਾੜਿਆਂ ਤੋਂ ਚੱਲ ਰਿਹਾ, ਉਹਦਾ ਸਰੂਪ ਵੱਖਰਾ ਕੋਈ ਨਹੀਂ, ਉਹ ਹੈ ਹੁਕਮ ਰੂਪ। ਮਾਇਆ ਨੇ ਹੁਕਮ ਧਾਰਨ ਕੀਤਾ, ਮਾਇਆ ਨੇ ਹੁਕਮ ਧਾਰਨ ਕੀਤਾ ਤੇ ਜਦੋਂ ਮਾਇਆ ਨੇ ਹੁਕਮ ਧਾਰਨ ਕੀਤਾ ਉਹਦੇ ਵਿੱਚੋਂ ਪਹਿਲੀਆਂ ਤਿੰਨ ਸ਼ਕਤੀਆਂ, ਤਿੰਨ ਸਾਧਨਾਂ ਨੇ ਜਨਮ ਲਿਆ ਸ੍ਰਿਸ਼ਟੀ ਦੀ ਰਚਨਾ ਲਈ। ਉਹਨੂੰ ਗੁਰੂ ਨੇ ਤਿੰਨ ਗੁਣ ਆਖ ਦਿੱਤਾ ਤੇ ਸ਼ਾਸਤਰਾਂ ਨੇ ਤਿੰਨ ਦੇਵਤੇ ਆਖ ਦਿੱਤਾ। ਗੁਰੂ ਨੇ ਬਾਣੀ ਅੰਦਰ ਬਾਰ ਬਾਰ ਉਹਨਾਂ ਨੂੰ ਤ੍ਰੈ ਗੁਣ ਆਖਿਆ, ਬਾਰ ਬਾਰ ਤ੍ਰੈ ਗੁਣ ਆਖਿਆ। ਪਰ ਹਿੰਦੂ ਮਿਥਾਸ ਨੇ, ਸ਼ਾਸਤਰਾਂ ਨੇ ਉਹਨੂੰ ਤਿੰਨ ਨਾਮ ਦੇ ਦਿੱਤੇ। ਜਿਵੇਂ ਪਿਛਲੇ ਦਿਨ ਚਰਚ ਕੀਤੀ ਸੀ, ਉੱਥੇ ਹਰ ਇੱਕ ਨੂੰ ਕੋਈ ਦੇਵੀ ਕੋਈ ਦੇਵਤਾ ਵੱਖਰਾ ਨਾਮ ਚਿਤਰਿਆ ਗਿਆ, ਲੇਬਰ ਤਿਆਰ ਕੀਤੀ। ਜਦੋਂ ਕੁਝ ਸਿਰਜਣਾ ਹੋਵੇ ਪਹਿਲਾਂ ਲੇਬਰ ਇਕੱਠੀ ਕੀਤੀ ਜਾਂਦੀ ਹੈ, ਠੇਕੇਦਾਰ ਮਿਸਤਰੀ ਭਾਰ ਉਠਾਉਣ ਵਾਲੇ ਵੱਖਰੀਆਂ ਵੱਖਰੀਆਂ ਡਿਊਟੀਆਂ ਇਕੱਤਰ ਕੀਤੇ ਜਾਂਦੇ ਨੇ, ਮਟੀਰੀਅਲ ਇਕੱਤਰ ਕੀਤਾ ਜਾਂਦਾ। ਸ੍ਰਿਸ਼ਟੀ ਨੂੰ ਰਚਣਾ ਸੀ, ਇੰਨੀ ਵੱਡੀ ਖੇਲ ਬਣਾਉਣੀ ਸੀ, ਪਹਿਲਾਂ ਲੇਬਰ ਤਿਆਰ ਕੀਤੀ ਤੇ ਫਿਰ ਉਹਨੂੰ ਇਸ ਸ੍ਰਿਸ਼ਟੀ ਦਾ, ਇਸ ਖੇਡ ਦਾ ਸਾਰਾ ਕੰਮ ਸੌਂਪ ਦਿੱਤਾ। ਹੁਣ ਇੱਕ ਖਿਆਲ ਕਰਿਓ, ਕੰਮ ਕਰਦੀ ਲੇਬਰ ਦਿਸਦੀ ਹੈ, ਸਾਨੂੰ ਮੁਸ਼ਕਲ ਕੀ ਬਣਾਏ, ਉਹ ਵੇਖੇ ਉਹਨਾਂ ਨਦਰ ਨਾਲ। ਤੁਹਾਡੇ ਮੁਹੱਲੇ ਵਿੱਚ ਸੜਕ ਬਣ ਰਹੀ ਹੋਵੇ, ਰੋਡ ਬਣ ਰਹੀ ਹੋਵੇ, ਉੱਥੇ ਠੇਕੇਦਾਰ ਖਲੋਤਾ, ਲੇਬਰ ਕੰਮ ਕਰ ਰਹੀ ਹੈ। ਜੇ ਉਸ ਵਕਤ ਤੁਹਾਨੂੰ ਕੋਈ ਆ ਕੇ ਪੁੱਛੇ ਕਿ ਸੜਕ ਕੌਣ ਬਣਾ ਰਿਹਾ, ਤੁਸੀਂ ਕੀ ਆਖਦੇ? ਸਰਕਾਰ ਬਣਾ ਰਹੀ ਹੈ, ਕਿਹੜੀ ਅਜੀਬ ਗੱਲ ਹੈ, ਖੜੀ ਤਾਂ ਲੇਬਰ ਹੈ, ਕੰਮ ਤੇ ਮਜ਼ਦੂਰ ਕਰ ਰਹੇ ਨੇ, ਬਣਾ ਤੇ ਹੋ ਰਹੇ ਨੇ, ਤੇ ਉਹਨਾਂ ਨੂੰ ਅਗਵਾਈ ਕੋਲ ਖਲੋਤਾ ਠੇਕੇਦਾਰ ਦੇ ਰਹੇ। ਸਰਕਾਰ ਤਾਂ ਆਪਣੇ ਮਹੱਲਾ ਵਿੱਚ ਆਪਣੇ ਦਫ਼ਤਰ ਆਪਣੇ ਆਫਿਸਾਂ ਵਿੱਚ ਬੈਠੀ ਹੈ, ਉਹ ਤਾਂ ਦਿਸਦੀ ਨਹੀਂ, ਪਰ ਇੱਕ ਵਿਸ਼ਵਾਸ ਹੈ। ਅਸੀਂ ਕਦੇ ਨਹੀਂ ਆਖਿਆ ਕਿ ਇਹ ਸੜਕ ਆ ਲੇਬਰ ਬਣਾ ਰਹੀ ਹੈ। ਕੋਈ ਪੁੱਛੇ ਵੀ ਇਹ ਸੜਕ ਕੌਣ ਬਣਾ ਰਿਹਾ ਹੈ, ਇਹ ਕਿਹਦੇ ਵੱਲੋਂ ਬਣ ਰਹੀ ਹੈ, ਤੇ ਜਵਾਬ ਕੀ ਹੁੰਦਾ? ਇਹ ਸੜਕ ਸਰਕਾਰ ਬਣਾ ਰਹੀ ਹੈ। ਮੈਂ ਕੱਲ ਵੀ ਅਰਜ਼ ਕੀਤੀ ਸੀ, ਇਹ ਬਿਠਾਉਣ ਦੇ ਚੱਕਰ ਵਿੱਚ ਨਾ ਪਿਆ ਕਰੋ, ਸਤ ਸੰਗਤ ਵਿੱਚ ਜਿਉਂ ਜਿਉਂ ਕੋਈ ਆਵੇ ਤਿਉਂ ਤਿਉਂ ਆਪਣਾ ਸਥਾਨ ਗ੍ਰਹਿਣ ਕਰਦਾ ਜਾਏ। ਤੁਹਾਡਾ ਵੀ ਧਿਆਨ ਉੱਧਰ ਜਾਂਦਾ, ਵਿਅਕਤੀ ਵੱਲ ਮੇਰਾ ਵੀ ਜਾਂਦਾ, ਇਕਾਗਰਤਾ ਦੀ ਲੋੜ ਹੈ। ਮੈਂ ਅਰਜ਼ ਕਰ ਰਿਹਾ ਸਾਂ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ। ਸੰਸਾਰ ਮਾਂ ਦੀ ਝੋਲੀ ਪਾ ਦਿੱਤਾ, ਲੋ ਮੈਂ ਇੱਥੇ ਰੁਕਣਾ ਚਾਹੁੰਦਾ। ਜਿਹੜੀ ਹੁਕਮ ਨੂੰ ਧਾਰਨ ਕਰਕੇ ਸ੍ਰਿਸ਼ਟੀ ਦੇ ਪਹਿਲੇ ਰੂਪ ਨੂੰ ਜਨਮ ਦਿੰਦੀ ਹੈ, ਸ੍ਰਿਸ਼ਟੀ ਦੇ ਪਹਿਲੇ ਰੂਪ ਨੂੰ ਜਨਮ ਦਿੰਦੀ ਹੈ। ਗੁਰੂ ਨੇ ਬਾਣੀ ਚੱਕ ਦਿੱਤਾ, ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਸਿਰ ਧੰਦੇ ਲਾਇਆ, ਮਾਇਆ ਕਾ ਮੂਲ ਰਚਾਇਆ, ਉਹਨਾਂ ਤੁਰਿਆ ਸੁਖ ਪਾਇਆ। ਹੁਣ ਇਹ ਮੂਲ ਮਾਇਆ ਆਪਾਂ ਦੇਖਣਾ ਹੈ ਗੁਰਮਤ ਕੀ ਹੈ। ਇਹੋ ਕਾਰਨ ਹੈ ਜਨਮਤ ਮੋਹਿਓ ਮੋਹਣੀ ਮਾਇਆ। ਜਦੋਂ ਸ੍ਰਿਸ਼ਟੀ ਤੇ ਮਨੁੱਖ ਆਉਂਦਾ ਹੈ, ਮਾਇਆ ਦਾ ਸੰਬੰਧ ਕੀ? ਇਹ ਮਾਇਆ ਹੈ ਮਾਂ ਦੇ ਰੂਪ ਵਿੱਚ। ਇਸੇ ਲਈ ਮਾਇਆ ਲਫ਼ਜ਼ ਨੂੰ ਮਾਂ ਦਾ ਨਾਮ ਵੀ ਦਿੱਤਾ ਗਿਆ, ਬਲਕਿ ਮਾਂ ਨੂੰ ਵੀ ਬਹੁਤ ਨੇੜੇ ਦੇ ਮਾਇਆ ਦੇ ਬਹੁਤ ਨੇੜੇ ਲਫ਼ਜ਼ਾਂ ਨਾਲ ਹੀ ਚਿਤਾਰਿਆ ਜਾਂਦਾ। ਗੁਰੂ ਨੇ ਬਾਣੀ ਵੀ ਕਰ ਦਿੱਤਾ, ਕਹਿਣ ਲੱਗੇ ਆਖਾਂ ਜੀਵਾਂ ਵਿਸਰੇ ਮਰ ਜਾਓ, ਸੋ ਕਿਉਂ ਵਿਸਰੇ ਮੇਰੀ ਮਾਏ। ਲਫ਼ਜ਼ ਮਾਏ, ਮਾਂ, ਮਾਇਆ, ਕਿਉਂਕਿ ਇਸਤਰੀ ਦਾ ਰੂਪ ਹੈ, ਇਸ ਲਈ ਹਰ ਇਸਤਰੀ ਨੂੰ ਹੌਲੀ ਹੌਲੀ ਮਾਇਆ ਆਖਣ ਲੱਗ ਪਏ, ਪ੍ਰਚਲਿਤ ਹੋ ਗਿਆ। ਔਰਤ ਜ਼ਾਤ ਦਾ ਨਾ ਹੀ ਮਾਇਆ ਰੱਖ ਲਿਆ। ਤੇ ਜਿਹੜੇ ਲੋਕ ਮਾਇਆ ਤੋਂ ਦੇ ਗਲਬੇ ਤੋਂ ਪਰੇਸ਼ਾਨ ਸਨ, ਉਹਨਾਂ ਨੇ ਔਰਤ ਤੋਂ ਹੀ ਪਰਹੇਜ਼ ਸ਼ੁਰੂ ਕਰ ਲਿਆ, ਇਹ ਵੀ ਮਾਇਆ ਹੈ। ਕਿਉਂਕਿ ਮਾਂ ਦਾ ਰੂਪ ਜਿਹੜਾ ਹੈ, ਇਸਤਰੀ ਦਾ ਔਰਤ ਦਾ ਆਖਰੀ ਰੂਪ ਹੈ ਤੇ ਸੰਪੂਰਨ ਰੂਪ ਹੈ। ਇਸ ਤੋਂ ਪਹਿਲਾਂ ਤੇ ਹੀ ਹੈ ਧੀ ਜਨਮ ਲੈਂਦੀ ਹੈ, ਉਸ ਤੋਂ ਬਾਅਦ ਅਗਲਾ ਰੂਪ ਉਸਦਾ ਭੈਣ ਭਰਾ ਦਾ ਹੁੰਦਾ ਹੈ, ਭੈਣ ਹੈ, ਕੁਝ ਸਮੇਂ ਬਾਅਦ ਭੈਣ ਬਣ ਸਕਦੀ। ਫਿਰ ਉਸਦਾ ਰੂਪ ਪਤਨੀ ਦਾ ਹੁੰਦਾ, ਅਜੇ ਤੱਕ ਸੰਪੂਰਨ ਨਹੀਂ ਹੋਈ, ਅਧੂਰੀ ਹੈ। ਇਹੋ ਕਾਰਨ ਹੈ ਅਜੇ ਤੜਪ ਹੈ, ਪਤਨੀ ਤੱਕ ਪਹੁੰਚ ਕੇ ਵੀ ਅਜੇ ਕੋਈ ਘਾਟ ਪ੍ਰਤੀਤ ਕਰਦੀ ਹੈ। ਜਿਸ ਦਿਨ ਮਾਂ ਬਣ ਜਾਂਦੀ ਹੈ ਨਾ, ਮਾਏ ਬਣ ਜਾਂਦੀ ਹੈ, ਉਸ ਦਿਨ ਸੰਤੁਸ਼ਟ ਹੈ। ਬਸ ਇਸ ਤੋਂ ਹੁਣ ਅਗਲਾ ਰੂਪ ਕੋਈ ਨਹੀਂ ਬਦਲਣਾ, ਇਹਦਾ ਆਖਰੀ ਸੰਪੂਰਨ ਰੂਪ। ਤੋ ਇੱਕ ਖਿਆਲ ਕਰਿਓ, ਸ੍ਰਿਸ਼ਟੀ ਦਾ ਰਚਨ ਕਰਨ ਲੱਗਿਆਂ ਵੀ ਮਾਲਕ ਨੇ ਜਿਹੜਾ ਇਸਤਰੀ ਦਾ ਰੂਪ ਵਰਤਿਆ ਨਾ, ਉਹ ਸੀ ਮਾਇਆ, ਉਹਨੂੰ ਮਾਂ ਆਖਿਆ, ਮਾਇਆ। ਤੇ ਜਦੋਂ ਵੀ ਜੀਵ ਨੇ ਜਨਮ ਲਿਆ, ਸਭ ਤੋਂ ਪਹਿਲਾਂ ਇੱਕ ਮਾਇਆ ਦੇ ਗਰਭ ਵਿੱਚੋਂ ਨਿਕਲਣ ਤੋਂ ਬਾਅਦ ਜਦੋਂ ਸ੍ਰਿਸ਼ਟੀ ਤੇ ਕਦਮ ਭਰਿਆ, ਉਦੋਂ ਮਾਇਆ ਦੀ ਗੋਦ ਵਿੱਚ ਆ ਗਿਆ। ਆਪਾਂ ਰੋਜ਼ ਪੜ੍ਹਨੇ ਆ, ਜਾਂ ਤਿਸ ਬਾਣਾ ਤਾਂ ਜੰਮਿਆ, ਜਾਂ ਤਿਸ ਬਾਣਾ ਤਾਂ ਜੰਮਿਆ, ਪਰਵਾਰ ਭਲਾ ਭਾਰ ਲਿਵ ਛੁੱਟ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੁਣ ਸ੍ਰਿਸ਼ਟੀ ਤੇ ਆ ਕੇ ਮਾਇਆ ਦਾ ਹੁਕਮ ਚੱਲਦਾ ਸੀ, ਇਸ ਘਰ ਦੀ ਮਾਲਕ ਹੈ, ਇਸ ਘਰ ਨੂੰ ਸੌਂਪਿਆ ਗਿਆ। ਅਰੇ ਖਿਆਲ ਕਰਿਓ, ਸੌਂਪਣਾ ਹੋਰ ਚੀਜ਼ ਹੈ, ਪਰ ਹੁਕਮ ਚਲਾਉਣਾ ਹੋਰ ਗੱਲ ਹੈ। ਬਾਦਸ਼ਾਹ ਜਿਵੇਂ ਮੈਂ ਹੁਣੇ ਅਰਜ਼ ਕੀਤੀ ਸੀ, ਸੜਕ ਦਾ ਕੰਮ ਠੇਕੇਦਾਰ ਨੂੰ ਸੌਂਪ ਦਿੱਤਾ, ਪਰ ਲੋਕ ਇਹ ਨਹੀਂ ਆਖਦੇ ਠੇਕੇਦਾਰ ਬਣਾ ਰਿਹਾ, ਨਹੀਂ ਸਰਕਾਰ ਬਣਾ ਰਹੀ, ਕਿਉਂਕਿ ਹੁਕਮ ਹੁੰਦਾ। ਜੇ ਉਹ ਆਪਣਾ ਹੁਕਮ ਹੁਣ ਵਾਪਸ ਲਾ ਲੈ ਠੇਕੇਦਾਰ ਕੋਲੋਂ, ਕੰਮ ਰੁਕ ਜਾਏਗਾ, ਉਹਨੂੰ ਬਣਾਉਣ ਦਾ ਕੋਈ ਅਧਿਕਾਰ ਨਹੀਂ। ਬਣਾ ਰਿਹਾ ਹੈ। ਬ੍ਰਹਮਾ ਵਿਸ਼ਨ ਸ਼ਿਵ ਇੱਕ ਲੇਬਰ ਨੇ, ਪਰ ਕਿਉਂਕਿ ਸਾਨੂੰ ਉਹ ਦਿਸਦੇ ਨੇ, ਉਹ ਦਿਸਦਾ ਨਹੀਂ, ਅਸੀਂ ਲੇਬਰ ਨੂੰ ਦੇਖ ਰਹੇ ਹਾਂ, ਸਰਕਾਰ ਦੇਖ ਨਹੀਂ ਰਹੇ, ਤੇ ਉਹਨਾਂ ਵਿੱਚ ਵੀ ਇਹ ਪਰੇਸ਼ਾਨੀ ਹੈ ਕਿ ਉਹ ਵੇਖੇ, ਉਹ ਉਹਨਾਂ ਨੂੰ ਦੇਖ ਰਿਹਾ ਪਰ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਜਿਹੜੀ ਚੀਜ਼ ਨਜ਼ਰ ਨਾ ਆਉਂਦੀ ਹੋਵੇ ਉਹਦੇ 'ਤੇ ਭਰੋਸਾ ਕੋਈ ਕੋਈ ਕਰਦਾ। ਅਸੀਂ ਸੰਸਾਰੀ ਲੋਕ ਸੰਸਾਰੀ ਸਰਕਾਰ 'ਤੇ ਤਾਂ ਭਰੋਸਾ ਕਰ ਲੈਂਦੇ ਹਾਂ, ਪਰ ਉੱਥੇ ਅਸੀਂ ਬ੍ਰਹਮਾ ਵਿਸ਼ਨ ਮਹੇਸ਼ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਉਹਨਾਂ ਦੀਆਂ ਤਸਵੀਰਾਂ 'ਤੇ ਉਹਨਾਂ ਦੇ ਬੁੱਤ ਬਣਾ ਕੇ, ਉਹਨਾਂ ਦੇ ਮੰਦਰ ਬਣਾ ਕੇ, ਉਹਨਾਂ ਦੇ ਗਲ ਵਿੱਚ ਮਾਲਾਂ ਪਾਉਣੀਆਂ ਅਤੇ ਧੂਪ ਚੜ੍ਹਾਉਣੀ ਅਤੇ ਆਰਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਉਂ ਹੀ ਕਰ ਦਿੱਤੀਆਂ ਜਿਵੇਂ ਅਸੀਂ ਲੇਬਰ ਦੀ ਪੂਜਾ ਸ਼ੁਰੂ ਕਰ ਦਿੱਤੀ ਹੋਵੇ, ਸਰਕਾਰ ਨੂੰ ਪੁੱਛੀਏ ਹੀ ਨਾ। ਗੁਰੂ ਨੇ ਖਿਆਲ ਦਿੱਤਾ, ਕਹਿਣ ਲੱਗੇ ਸੌਂਪ ਦਿੱਤਾ। ਸੌਂਪਣਾ ਹੋਰ ਚੀਜ਼ ਹੈ, ਪਰ ਜਿੰਦੀ ਕੋਈ ਚੀਜ਼ ਹੈ ਉਹ ਹੀ ਸੌਂਪਦਾ ਨਾ, ਇਹਦਾ ਮਤਲਬ ਚੀਜ਼ ਕਿਸੇ ਹੋਰ ਦੀ ਹੈ। ਸ੍ਰਿਸ਼ਟੀ ਦਾ ਕਰਤਾ ਕੋਈ ਹੋਰ ਹੈ, ਸ੍ਰਿਸ਼ਟੀ ਦਾ ਮਾਲਕ ਕੋਈ ਹੋਰ ਹੈ, ਉਹ ਅੱਗੇ ਸੌਂਪ ਰਿਹਾ। ਸੌਂਪਣ ਦਾ ਹੱਕ ਵੀ ਉਸੇ ਨੂੰ ਹੁੰਦਾ ਹੈ ਜਿਹਦੀ ਆਪਣੀ ਚੀਜ਼ ਹੋਵੇ। ਮੈਂ ਕਿਸੇ ਦੀ ਚੀਜ਼ ਕਿਸੇ ਨੂੰ ਸੌਂਪ ਸਕਣਾ? ਸ੍ਰਿਸ਼ਟੀ ਉਸ ਮਾਲਕ ਦੀ ਹੈ। ਉਹਨੇ ਮਾਇਆ ਨੂੰ ਸੌਂਪ ਦਿੱਤੀ। ਆ ਇੱਕ ਬੁਝਾਰਤ ਹੈ ਜਿਹੜੀ ਬੁਝਣੀ ਹੈ। ਸੌਂਪ ਦਿੱਤੀ ਤੇ ਗੁਰੂ ਨੇ ਇਹ ਗੱਲ ਮੰਨ ਵੀ ਲਈ। ਦਸ ਮਾਸ ਮਾਤਾ ਉਧਰ ਰੱਖਿਆ। ਹੁਣ ਅਗਲੀ ਤੋਂ ਪੜੋ, ਅਜੇ ਤੱਕ ਸੰਸਾਰ ਤੇ ਕਦਮ ਨਹੀਂ ਤਰਿਆ, ਮਾਤਾ ਦੇ ਗਰਭ ਵਿੱਚ ਹੈ। ਤੇ ਜਦੋਂ ਗਰਭੋਂ ਨਿਕਲ ਆਇਆ ਉਦੋਂ ਕੀ ਹੋਇਆ?
ਦਸ ਮਾਸ ਮਾਤਾ ਉਧਰ ਰੱਖਿਆ, ਬਹੁਰ ਲਾਗੀ ਮਾਇਆ।
ਹੁਣ ਮਾਇਆ ਦੀ ਗੋਦ ਵਿੱਚ ਆ ਗਿਆ, ਮਾਇਆ ਦੀ ਗੋਦ ਵਿੱਚ ਆ ਗਿਆ। ਹੁਣ ਜਿੰਨੀਆਂ ਖੇਡਾਂ, ਜਿੰਨਾ ਹੁਕਮ ਚੱਲਦਾ ਇਸ ਘਰ ਵਿੱਚ, ਮਾਇਆ ਦਾ ਚੱਲ ਰਿਹਾ।
ਮੋਹਣੀ ਮੋਹਲੀਏ ਤ੍ਰੈ ਗੁਣੀਆਂ, ਮੋਹਣੀ ਮੋਹਲੀਏ ਤ੍ਰੈ ਗੁਣੀਆਂ।
ਤਿੰਨਾਂ ਦੇਵਤੇ ਦਾ ਸੰਬੰਧ ਜਿਹੜਾ ਹੈ ਉਹ ਵੀ ਮਾਇਆ ਦੇ ਅਧੀਨ ਹੋ ਗਿਆ, ਕਿਉਂਕਿ ਉਹਨੇ ਜਨਮ ਦਿੱਤਾ ਹੈ ਨਾ। ਪੁੱਤਰਾਂ ਨੂੰ ਭਾਵੇਂ ਜਿੰਨੀ ਮਰਜ਼ੀ ਚੰਗੀ ਪੋਸਟ ਮਿਲ ਜਾਏ, ਮਾਂ ਲਈ ਤਾਂ ਪੁੱਤਰ ਹੀ ਨੇ। ਹੁਣ ਬ੍ਰਹਮਾ ਵਿਸ਼ਨੂੰ ਮਹੇਸ਼ ਜਿਹੜੇ ਨੇ ਉਹਨੇ ਪੈਦਾ ਕੀਤੇ ਨੇ, ਮੁੱਢਲੀ ਉਹਦੀ ਸੰਤਾਨ ਹੈ, ਮਿਲ ਗਈ ਉਹਨੂੰ ਰੱਬ ਵੱਲੋਂ ਨੌਕਰੀ ਮਿਲ ਗਈ। ਗੁਰੂ ਨੇ ਬਾਣੀ ਵਿਚਾਰ ਦਿੱਤਾ,
ਕੋਟ ਵਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮੰਡ ਜਾਂ ਕੇ ਧਰਮ ਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਨ ਲਾਏ, ਐਸੋ ਧਨੀ ਗੋਬਿੰਦ ਹਮਾਰਾ।
ਮਾਲਕ ਧਨੀ ਤੇ ਉਹ ਹੈ, ਸ਼ਾਹ ਤੇ ਉਹ ਹੈ। ਮਾਇਆ ਦੀ ਪਹਿਲੀ ਸੰਤਾਨ ਨੂੰ ਉਹਨੇ ਚੰਗੇ ਆਰ ਲਾ ਦਿੱਤਾ, ਸਿਰੇ ਸਿਰ ਧੰਦੇ ਲਾਇਆ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਸਿਰ ਧੰਦੇ ਲਾਇਆ, ਚੰਗੀ ਨੌਕਰੀ ਮਿਲ ਗਈ। ਪਰ ਮਾਂ ਲਈ ਤੇ ਪੁੱਤਰ ਹੀ ਨੇ, ਭਾਵੇਂ ਲੇਬਰ ਤੇ ਸਾਰਾ ਦਿਨ ਹੁਕਮ ਕਰਨ, ਮਾਂ ਦੇ ਸਾਹਮਣੇ ਤਾਂ ਆ ਕੇ ਸਿਰ ਝੁਕਾਉਣਾ ਹੀ ਹੈ। ਇਹੋ ਕਾਰਨ ਹੈ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਮਾਇਆ ਤੋਂ ਬਾਹਰ ਨਹੀਂ ਨਿਕਲ ਸਕੇ, ਗੁਰੂ ਨੇ ਬਾਣੀ ਵਿੱਚ ਸਾਬਤ ਕੀਤਾ। ਤੇ ਇਹ ਦੇਵਤੇ ਵੀ ਜਿਹੜੇ ਨੇ ਮਾਇਆ ਦੇ ਅਧੀਨ ਰਹੇ, ਇਹ ਮਾਇਆ ਦੇ ਪ੍ਰਭਾਵ ਤੋਂ ਛੁਟਕਾਰਾ ਨਹੀਂ ਪਾ ਸਕੇ। ਜਨਮ ਲੈਂਦਿਆਂ ਹੀ ਸ੍ਰਿਸ਼ਟੀ ਦਾ ਜੀਵ ਜਿਹੜਾ ਉਹ ਮਾਇਆ ਦੀ ਗੋਦ ਵਿੱਚ ਆ ਗਿਆ, ਮਾਤਾ ਦੇ ਗਰਭ ਵਿੱਚੋਂ ਨਿਕਲਿਆ, ਮਾਇਆ ਦੀ ਗੋਦ ਵਿੱਚ ਆ ਗਿਆ। ਪਰ ਇੱਕ ਖਿਆਲ ਕਰਿਓ, ਕੋਈ ਵੀ ਸੰਤਾਨ ਗੋਦ ਵਿੱਚ ਕਦ ਤੱਕ ਰਹਿੰਦੀ ਹੈ?
ਲਓ ਇੱਥੇ ਰੁਕਣਾ ਚਾਹੁੰਦਾ। ਇੱਥੋਂ ਅਸੀਂ ਗੁਰਮਤ ਦਾ ਇੱਕ ਰਾਹ ਸਮਝਣਾ। ਮਾਨੇ ਠੀਕ, ਜਨਮ ਦਿੱਤਾ ਉਹਨੂੰ ਹੱਕ ਮਿਲਿਆ, ਮਾਇਆ ਦੀ ਗੋਦ ਵਿੱਚ ਆ ਗਿਆ ਜੀਵ, ਦਸ ਮਾਸ ਮਾਸ ਦਾ ਉਧਰ ਰੱਖਿਆ ਬਹੁਗਲਾ ਦੀ ਮਾਇਆ, ਮਾਇਆ ਅਮਰ ਵਰਤਾਇਆ, ਆ ਗਿਆ ਉਹਦੀ ਗੋਦ ਵਿੱਚ ਪਾ ਦਿੱਤਾ ਗਿਆ। ਉਹਨੇ ਜੀਵ ਦਾ ਜਿੰਨਾ ਰਹਿਣ ਸਹਿਣ ਸੀ ਆਪਣੀ ਮਰਜ਼ੀ ਨਾਲ ਚਲਾਇਆ। ਪਰ ਇੱਕ ਗੱਲ ਤੇ ਰੁਕਣਾ ਚਾਹੁੰਦਾ, ਭਲਾ ਜੀਵ ਕੋਈ ਵੀ ਸੰਤਾਨ, ਕੋਈ ਵੀ ਬੱਚਾ, ਕੋਈ ਵੀ ਬਾਲਕ ਮਾਂ ਦੀ ਗੋਦ ਵਿੱਚ ਕਦ ਤੱਕ ਰਹਿੰਦਾ? ਜਦ ਤੱਕ ਇਹ ਆਣਾ ਹੋਵੇ। ਇੱਥੇ ਰੁਕਣਾ ਚਾਹੁੰਦਾ, ਜਦ ਤੱਕ ਮਾਇਆ ਦੀ ਗੋਦ ਵਿੱਚ ਰਹੇ ਸਮਝੋ ਇਹ ਆਣਾ ਹੈ। ਆਇਓ ਭਗਤੀ, ਇਹੋ ਗਿਆਨ ਹੈ, ਇਹੋ ਉਪਦੇਸ਼ ਹੈ, ਇਹੋ ਗੁਰਬਾਣੀ ਦੀ ਰੋਸ਼ਨੀ ਹੈ। ਇੱਕ ਗੱਲ ਸਮਝ ਲਿਓ, ਤੇ ਅਸੀਂ ਰੋਜ਼ਾਨਾ ਜੀਵਨ ਵਿੱਚ ਦੇਖ ਰਹੇ ਹਾਂ, ਮਾਇਆ ਕੋਲ ਹੱਕ ਹੈ, ਗੋਦ ਵਿੱਚ ਹੈ, ਉਹਦੀ ਸੰਭਾਲ ਮਾਇਆ ਕਰਦੀ ਹੈ, ਮਾਂ ਦਾ ਹੱਕ ਹੈ। ਜਿੰਨੀ ਦੇਰ ਮਾਂ ਦੀ ਗੋਦ ਵਿੱਚ ਹੈ ਉਹਦਾ ਸਾਰਾ ਰਹਿਣ ਸਹਿਣ ਉਹਦੀ ਮਰਜ਼ੀ ਨਾਲ। ਹੁਣ ਇਹ ਜੀਵ ਮਾਇਆ ਦੀ ਗੋਦ ਵਿੱਚ ਹੈ, ਮਾਇਆ ਅਮਰ ਵਰਤਾਇਆ, ਤੇ ਇਹ ਮਾਇਆ ਜਿੰਨੀ ਦੇਰ ਸਿੱਖ, ਜਿੰਨੀ ਦੇਰ ਮਨੁੱਖ ਇਹਦੀ ਗੋਦ ਵਿੱਚ ਰਹਿੰਦਾ, ਉਹਦੀ ਨਿਸ਼ਾਨੀ ਦੱਸ ਦਿੱਤੀ। ਕਹਿਣ ਲੱਗੇ ਇਹ ਮਾਇਆ ਜਿੱਤ ਹਾਰ ਵਿਸਰੇ। ਜੀਵ ਬੈਠਾ ਮਾਇਆ ਦੀ ਗੋਦ ਵਿੱਚ, ਰੱਬ ਇਹਨੇ ਵਿਸਾਰ ਦਿੱਤਾ, ਰੱਬ ਇਹਨੇ ਵਿਸਾਰ ਦਿੱਤਾ, ਮੋਹ ਦੇ ਦਿੱਤਾ ਸੀ। ਹਰ ਵਿਸਰੇ ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਸਾਰੇ ਕੰਮ ਰਹਿਣ ਸਹਿਣ ਜੀਵ ਦਾ ਜਿਹੜਾ ਇਹ ਮਾਇਆ ਨੇ ਨਿਸ਼ਚਿਤ ਕੀਤਾ, ਕਿਉਂਕਿ ਉਹਦੀ ਗੋਦ ਵਿੱਚ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੱਥੋਂ ਦੀ ਜ਼ਿੰਮੇਵਾਰੀ ਗੁਰਬਾਣੀ ਨੇ ਵੀ ਮੰਨੀ। ਪਰ ਜਿਹੜੀ ਗੱਲ ਸ੍ਰੇਸ਼ਟ ਕਰਕੇ ਸਮਝਾਈਏ ਨਾ ਅਸੀਂ, ਉਹ ਨਾਲ ਸਮਝਦੇ। ਜੀਵ ਸੰਤਾਨ ਬਚਪਨ ਇਆਨੇ ਦੇ ਰੂਪ ਵਿੱਚ ਮਾਇਆ ਦੀ ਗੋਦ ਵਿੱਚ ਆਉਂਦਾ, ਤੇ ਮਾਇਆ ਮਾਂ ਜਿਹੜੀ ਹੈ ਉਹ ਇਸ ਜੀਵ ਨੂੰ ਆਪਣੀ ਮਰਜ਼ੀ ਦਾ ਰਹਿਣ ਸਹਿਣ ਸਿਖਾਉਂਦੀ ਹੈ ਤੇ ਦਿੰਦੀ ਹੈ। ਤੇ ਉਹ ਰਹਿਣ ਸਹਿਣ ਹੈ ਇਹ ਕਿ ਇਹ ਮਾਇਆ ਜਿੱਤ ਹਾਰ ਵਿਸਰੇ, ਮੋਹ ਉਪਜੈ ਭਾਉ ਦੂਜਾ ਲਾਇਆ। ਪਰ ਦੇਖਣਾ ਇਹ ਹੈ ਕਿ ਮਾਂ ਦੀ ਗੋਦ ਵਿੱਚ ਬੱਚਾ ਕਦ ਤੱਕ ਰਹਿੰਦਾ? ਮਾਂ ਤੇ ਗਲਵਕੜੀ ਪਾ ਕੇ ਰੱਖਦੀ, ਇਹ ਮਾਂ ਤੇ ਹੋਰ ਵੱਡੀਆਂ ਗਲਵਕੜੀਆਂ ਪਾ ਰੱਖਦੀ ਹੈ ਕਿਤੇ ਬੱਚਾ ਮੇਰੀ ਗੋਦ ਵਿੱਚ ਨਿਕਲ ਨਾ ਜਾਏ। ਪਰ ਇਹ ਖਿਆਲ ਕਰਿਓ, ਬੱਚਾ ਮਾਂ ਦੀ ਗੋਦ ਵਿੱਚ ਤਦ ਤੱਕ ਬਹਿੰਦਾ ਜਦ ਤੱਕ ਉਹ ਇਆਣਾ ਹੁੰਦਾ, ਜਦ ਤੱਕ ਇਆਣਾ ਹੁੰਦਾ। ਕਦੇ ਵੇਖਿਆ ਜੇ ਕੋਈ 15-20 ਸਾਲ ਦਾ ਬੱਚਾ ਹੋ ਜਾਏ ਤੇ ਆ ਕੇ ਮਾਂ ਦੀ ਗੋਦ ਵਿੱਚ ਬੈਠੇ? ਕਦੇ ਨਹੀਂ ਬਹਿੰਦਾ, ਸਿਆਣੇ ਬੱਚੇ ਨਹੀਂ ਬਹਿੰਦੇ, ਵੱਡੇ ਹੋ ਗਏ। ਹੁਣ ਉਹਨਾਂ ਨੂੰ ਸਮਝ ਆ ਗਈ, ਹੁਣ ਕੱਪੜਾ ਵੀ ਆਪਣੀ ਮਰਜ਼ੀ ਦਾ ਜਿਹੜਾ ਉਹਨਾਂ ਬਾਹਰ ਸਿੱਖਿਆ, ਮਾਂ ਦੀ ਗੋਦ ਵਿੱਚੋਂ ਨਿਕਲ ਕੇ ਸਿੱਖਿਆ। ਹੁਣ ਖਾਣਾ ਵੀ ਆਪਣੀ ਮਰਜ਼ੀ ਦਾ ਜਿਹੜਾ ਉਹਨਾਂ ਨੇ ਮਾਂ ਦੀ ਗੋਦ ਵਿੱਚੋਂ ਨਿਕਲ ਕੇ ਸਿੱਖਿਆ। ਹੁਣ ਉਹ ਸਿਆਣੇ ਨੇ, ਜਿਹੜੇ ਬੱਚੇ ਕਦੀ ਮਾਂ ਦੀ ਗੋਦ ਨਾ ਮਿਲੇ ਤੇ ਰੋਂਦੇ ਸਨ ਨਾ, ਉਹਨਾਂ ਨੂੰ ਸੁਭਾਅ ਬਣ ਗਿਆ ਸੀ। ਕਿੰਨੀ ਪਛਾਣ ਉਹਨੂੰ, ਮੁੱਢਲੀ ਪਛਾਣ ਹੀ ਹੁੰਦੀ ਹੋਈ ਹੈ, ਸਭ ਤੋਂ ਪਹਿਲੀ ਛੋਹ ਹੀ ਮਾਂ ਦੀ ਮਿਲੀ ਹੈ। ਨਤੀਜਾ ਇਹ ਨਿਕਲਿਆ ਕਿ ਉਹ ਮਾਂ ਨਾਲ ਇੰਨੇ ਸੰਬੰਧਿਤ ਹੋ ਗਏ, ਹੁਣ ਮਾਂ ਰੂਪੀ ਮਾਇਆ ਜ਼ਰਾ ਵਿਛੜਦੀ ਇਹਨੇ ਰੋਂਦੇ ਨੇ। ਮਾਇਆ ਗਈ ਤਬ ਰੋਣ ਲੱਗਦਾ, ਉਹਨੂੰ ਮਿਲੀ ਛੋ ਪਹਿਲੀ ਮਾਂ ਦੀ ਮਿਲਦੀ ਹੈ। ਜਦੋਂ ਮਾਂ ਗੋਦੀ ਚੁੱਕਦੀ ਹੈ ਚੁੱਪ ਕਰ ਜਾਂਦੇ ਨੇ, ਇਹ ਜੀਵ ਦੀ ਹਾਲਤ ਹੈ। ਮਾਂ ਗੋਦੀ ਚੁੱਕਦੀ ਹੈ ਚੁੱਪ ਕਰ ਜਾਂਦੇ ਨੇ, ਤੇ ਜਦੋਂ ਮਾਂ ਦੀ ਗੋਦੀ ਵਿੱਚੋਂ ਨਿਕਲਦੇ ਨੇ ਰੋਂਦੇ ਨੇ, ਉਹ ਛੋ ਚਾਹੁੰਦੇ ਨੇ ਮਾਂ ਦੀ, ਹਮੇਸ਼ਾ ਮਾਂ ਦੀ ਗਲਵੱਕੜੀ ਵਿੱਚ ਰਹਿਣਾ ਚਾਹੁੰਦੇ ਨੇ। ਪਰ ਇਹ ਖਿਆਲ ਕਰਿਓ ਓਨੀ ਦੇਰ ਜਿੰਨੀ ਦੇਰ ਇਹ ਆਣੇ ਨੇ, ਜਦੋਂ ਸਿਆਣੇ ਹੋ ਜਾਂਦੇ ਨੇ ਉਦੋਂ ਫਿਰ ਮਾਂ ਦੀ ਗੋਦੀ ਵਿੱਚ ਨਹੀਂ ਪੈਂਦੇ। ਆਹ ਸਾਡੀ ਕਹਾਣੀ ਹੈ ਜੀਵ ਦੀ। ਗੁਰੂ ਕਹਿੰਦੇ ਨੇ ਬਿਲਕੁਲ ਇਸੇ ਤਰ੍ਹਾਂ, ਮੇਰਾ ਸਤਿਗੁਰੂ ਦੇਖਦਾ ਹੈ ਇਹ ਤੇ ਮਾਂ ਦੀ ਗੋਦੀ ਛੱਡਦਾ ਹੀ ਨਹੀਂ, ਇਹਨੂੰ ਸੁਭਾਅ ਬਣ ਗਿਆ। ਇਹ ਉਹ ਹੀ ਆਤੰਕ ਬੋਲੀ ਜਾਂਦਾ, ਇਹ ਜਿੰਨੀ ਦੇਰ ਆਣਾ ਹੈ ਨਾ ਉਨੀ ਦੇਰ ਮਾਂ ਦੀ ਗੋਦੀ ਵਿੱਚ ਬੈਠੇਗਾ, ਹੁਣ ਇਹਨੂੰ ਸਿਆਣਾ ਕਰਨ ਦੀ ਲੋੜ ਹੈ। ਆਹ ਜ਼ਰੂਰਤ ਹੈ, ਆਹ ਹੈ ਗੁਰਮਤ। ਗੁਰੂ ਨੇ ਬਾਣੀ ਵਿੱਚ ਆਖ ਦਿੱਤੀ, ਕਹਿਣ ਲੱਗੇ
ਮੇਰੇ ਰਾਮ ਮੇਰੇ ਰਾਮ, ਹਮ ਬਾਰਿਕ ਹਰ ਪ੍ਰਭ ਕੇ ਹੈ ਆਣੇ।
ਅਸੀਂ ਆਣੇ ਇੱਕ ਵਾਰ ਆਨੜੀਏ ਦੇ ਸੰਬੰਧ ਵਿੱਚ ਖਿਆਲ ਆਇਆ, ਸ਼ਬਦ ਆਇਆ ਸੀ ਕਿ ਉਹ ਸ਼ਬਦ ਆਣੀ ਤੋਂ ਸ਼ੁਰੂ ਹੁੰਦਾ ਸਿਆਣੀ ਤੇ ਸਮਾਪਤ ਹੁੰਦਾ। ਇਹ ਉਹਦੀ ਪੂਰੀ ਜੀਵਨ ਕਹਾਣੀ ਹੈ। ਜੀਵਨ ਆਣੇ ਤੋਂ ਸ਼ੁਰੂ ਹੁੰਦਾ ਸਿਆਣੇ ਤੇ ਸਮਾਪਤ ਹੁੰਦਾ, ਸੰਪੂਰਨ ਹੁੰਦਾ, ਕੰਪਲੀਟ ਹੁੰਦਾ। ਤੇ ਉਹ ਸ਼ਬਦ ਸੀ ਆਨੜੀਏ ਮਾਨੜਾ ਕਾਇ ਕਰੇ, ਤੇ ਉਹਦਾ ਐਂਡ ਹੈ ਕਹੀਏ ਸਾ ਸਿਆਣੀ, ਆਣੀ ਤੇ ਸਿਆਣੀ। ਤੇ ਉਹਦੇ ਵਿੱਚ ਇੱਕ ਲਫ਼ਜ਼ ਆਣੀ ਦੀ ਪਰਿਭਾਸ਼ਾ ਸੀ, ਕਹਿਣ ਲੱਗੇ ਲੱਭ ਲੋਭ ਅਹੰਕਾਰ ਕੀ ਮਾਤੀ। ਇਹ ਆਣੀ ਦੀ ਪਰਿਭਾਸ਼ਾ, ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮੈਂ ਸਮਾਣੀ। ਦੇਖੋ ਮਾਇਆ ਦੀ ਗੋਦ ਵਿੱਚ ਹੈ ਤੇ ਉਹਦਾ ਰਹਿਣ ਸਹਿਣ ਕੀ ਹੈ, ਤੇ ਜਿਹਦੇ ਅੰਦਰ ਵੀ ਅਸੀਂ ਦੇਖ ਲਈਏ ਨਾ ਇਹ ਰਹਿਣ ਸਹਿਣ ਹੈ, ਸਮਝੋ ਮਾਇਆ ਦੀ ਗੋਦ ਵਿੱਚ ਬੈਠਾ ਹੈ, ਅਜੇ ਇਹ ਆਣਾ ਹੈ। ਬੜੀ ਸਿੱਧੀ ਦੀ ਪਰਿਭਾਸ਼ਾ ਹੈ, ਫੈਸਲਾ ਬਣੀ ਦੇ ਇਹ ਆਣੀ ਦੀ ਪਰਿਭਾਸ਼ਾ ਦੇ ਰਹਿਣ। ਕਹਿੰਦੇ ਨੇ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮੈਂ ਸਮਾਣੀ, ਇਨੀ ਬਾਤੀ ਸੋ ਪਾਈਏ ਨਾਹੀ ਪਹੀ ਕਾਮਨ। ਆਣੀ ਜੀਵ ਆਤਮਾ ਆਣੀ ਹੈ, ਜੀਵ ਆਣਾ ਹੈ, ਤੇ ਉਹਦੀ ਨਿਸ਼ਾਨੀ ਇਹ ਹੈ ਕਿ ਲੱਭ ਲੋਭ ਅਹੰਕਾਰ ਵਿੱਚ ਹੈ। ਤੇ ਜਿਸ ਦੇ ਅੰਦਰ ਵੀ ਸਾਡੇ ਵਿੱਚੋਂ ਕਿਸੇ ਅੰਦਰ ਲੱਭ ਲੋਭ ਅਹੰਕਾਰ ਦਾ ਪ੍ਰਭਾਵ ਦੇਖੋ ਨਾ, ਸਮਝਿਓ ਇਹ ਮਾਇਆ ਦੀ ਗੋਦ ਵਿੱਚ ਬੈਠਾ ਹੈ। ਲਓ ਆ ਸਿੱਧਾ ਜਿਹਾ ਪ੍ਰਭਾਵ ਮਾਇਆ ਦੀ ਗੋਦ ਵਿੱਚ ਬੈਠਾ, ਮਾਇਆ ਦੀ ਗੋਦ ਦੀ ਨਿਸ਼ਾਨੀ ਇਹ। ਤੇ ਬਹਿੰਦਾ ਉਨੀ ਦੇਰ ਜਦੋਂ ਤੱਕ ਇਹ ਆਣਾ ਹੋਵੇ, ਬਈ ਕਾਮਣ ਇਹ ਆਣੇ ਜਿਹਦੇ ਵਿੱਚ ਆ ਗੁਣ ਅਵਗੁਣ ਨੇ, ਉਹ ਇਹ ਆਣਾ ਹੈ। ਪਰ ਸਤਿਗੁਰੂ ਕਹਿੰਦੇ ਨੇ ਗੁਰੂ ਨੂੰ ਤਰਸ ਆਉਂਦਾ ਹੈ, ਕਿੰਨੀ ਕੁ ਦੇਰ ਇਸ ਗੋਦ ਵਿੱਚ ਬੈਠਾ ਰਹੇਗਾ ਲੱਭ ਲੋਭ ਅਹੰਕਾਰੀ ਹੋ ਕੇ। ਗੁਰੂ ਕਹਿੰਦੇ ਨੇ
ਮੇਰੇ ਰਾਮ ਮੇਰੇ ਰਾਮ, ਹਮ ਬਾਰਿਕ ਹਰ ਪ੍ਰਭ ਕੇ ਹੈ ਆਣੇ।
ਹਜੇ ਤਾਂ ਅਸੀਂ ਪ੍ਰਭੂ ਦੇ ਆ, ਮਾਇਆ ਦੀ ਗੋਦ ਵਿੱਚ ਪਾ ਦਿੱਤੇ ਗਏ, ਤੇ ਉਹਦੇ ਪ੍ਰਭਾਵ ਥੱਲੇ ਆਣੇ ਬਣ ਕੇ ਉਸੇ ਦੀ ਗਲਵੱਕੜੀ ਵਿੱਚ ਇੰਨੇ ਰਚ ਗਏ ਆ, ਇੰਨਾ ਸੁਭਾਅ ਬਣ ਗਿਆ, ਹੁਣ ਲੱਭ ਲੋਭ ਅਹੰਕਾਰ ਦੀ ਉਸ ਗੋਦ ਵਿੱਚੋਂ ਨਿਕਲਣਾ ਨਹੀਂ ਚਾਹੁੰਦੇ ਆਣੇ, ਜੋ ਨਿਕਲਣਾ ਨਹੀਂ ਚਾਹੁੰਦੇ ਆਣੇ ਹੋ ਗਏ। ਤੇ ਗੁਰੂ ਕਹਿੰਦੇ ਨੇ ਹੋਇਆ ਕੀ,
ਹਮ ਬਾਰਿਕ ਹਰ ਪ੍ਰਭ ਕੇ ਹੈ ਆਣੇ। ਧੰਨ ਧੰਨ ਗੁਰੂ ਧੰਨ ਧੰਨ ਗੁਰੂ, ਗੁਰ ਸਤ ਗੁਰ ਪਾਧਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ।
ਲਓ ਜਦੋਂ ਗੁਰੂ ਉਪਦੇਸ਼ ਨਾਲ ਉਹਨੂੰ ਸਿਆਣਾ ਕਰ ਲੈਂਦਾ, ਜਿਹੜਾ ਮਨੁੱਖ ਗੁਰੂ ਉਪਦੇਸ਼ ਨਾਲ ਗੁਰੂ ਸ਼ਬਦ ਨਾਲ ਜੁੜ ਜਾਂਦਾ, ਹੁਣ ਉਹ ਆਣਾ ਨਹੀਂ ਰਹਿੰਦਾ। ਆਣਾ ਕੀ ਜਿਹਨੂੰ ਗਿਆਨ ਨਾ ਹੋਵੇ, ਸਮਝ ਨਾ ਹੋਵੇ, ਸਿਆਣਾ ਕੀ ਜਿਹਨੂੰ ਸੋਝੀ ਆ ਜਾਏ। ਗੁਰੂ ਵੇਖਦਾ ਇਹ ਆਣਾ ਮਾਂ ਦੀ ਗੋਦ ਵਿੱਚ ਬੈਠਾ, ਮਾਇਆ ਦੀ ਗਲਵੱਕੜੀ ਨਹੀਂ ਛੱਡਣਾ ਚਾਹੁੰਦਾ। ਲਓ ਆਹ ਸੰਸਾਰ ਅੰਦਰ ਕਹਾਣੀ ਚੱਲ ਰਹੀ, ਜੀਵ ਆ ਰਿਹਾ ਮਾਇਆ ਦੀ ਗੋਦ ਵਿੱਚ, ਗੁਰੂ ਉਹਨੂੰ ਸਿਆਣਾ ਕਰ ਕਰਕੇ ਬਾਹਰ ਕੱਢ ਰਿਹਾ। ਇਹ ਗੱਲ ਵੱਖਰੀ ਹੈ ਕਿ ਕਿਹੜਾ ਇਸ ਸਕੂਲ ਵਿੱਚ ਆਉਂਦਾ, ਕਿਹੜਾ ਉਪਦੇਸ਼ ਸੁਣਦਾ, ਕਿਹੜਾ ਗ੍ਰਹਿਣ ਕਰਦਾ ਤੇ ਸਿਆਣਾ ਹੁੰਦਾ। ਜਿਹੜਾ ਨਹੀਂ ਸਿਆਣਾ ਹੁੰਦਾ ਭਾਵੇਂ 100 ਸਾਲ ਦਾ ਹੋ ਜਾਏ, ਉਹ ਆਉਣਾ ਹੀ ਰਹਿੰਦਾ ਜੀ, ਉਹ ਮਾਇਆ ਦੀ ਗੋਦ ਨਹੀਂ ਛੱਡੇਗਾ। ਮਾਇਆ ਗਈ ਤਾਂ ਰੋਣ ਲੱਗਦਾ, ਉਹਦੀ ਬੱਚੇ ਵਾਲੀ ਉਹੀ ਹਾਲਤ ਹੋਏਗੀ, ਮਾਇਆ ਹੱਥੋਂ ਗਈ ਤੇ ਰੋਣਾ ਸ਼ੁਰੂ ਕਰ ਦਿੱਤਾ। ਮਾਇਆ ਦੀ ਗੱਲ ਵੱਖਰੀ ਕਿਉਂ ਛੱਡੇ, ਮਾਇਆ ਦੀ ਗੋਦ ਕਿਉਂ ਛੱਡੇ, ਰਹਿਣ ਦਾ ਸੁਭਾਅ ਬਣ ਗਿਆ। ਜਦੋਂ ਉਹ ਸਿਆਣਾ ਹੋ ਜਾਏਗਾ ਉਹ ਤਾਂ ਗੋਦ ਵਿੱਚ ਨਹੀਂ ਰਹੇਗਾ, ਤੇ ਸਿਆਣਾ ਉਹਨੂੰ ਗੁਰੂ ਕਰੇਗਾ।
ਧੰਨ ਧੰਨ ਗੁਰੂ ਗੁਰ ਸਤ ਗੁਰ ਪਾਧਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ।
ਗੁਰੂ ਨੇ ਉਪਦੇਸ਼ ਦਾ ਦੇ ਕੇ ਉਸੇ ਜੀਵ ਨੂੰ ਜਿਹੜਾ ਕੱਲ ਮਾਇਆ ਦੀ ਗੋਦ ਵਿੱਚ ਬੈਠਾ, ਉੱਥੇ ਹੀ ਸੰਬੰਧ ਉਸੇ ਹੀ ਸੰਬੰਧ ਨਾਲ ਜਿੱਤ ਹਰ ਵਿਸਰੇ ਮੋਹ ਉਪਜੇ ਭਾਓ ਦੂਜਾ ਲਾਇਆ ਦਾ ਜੀਵਨ ਗੁਜ਼ਾਰ ਰਿਹਾ ਸੀ ਨਾ, ਉਸੇ ਜੀਵ ਨੂੰ ਹਰੀ ਦਾ ਉਪਦੇਸ਼ ਕਰਕੇ ਗੁਰੂ ਨੇ ਐਡਾ ਸਿਆਣਾ ਕਰ ਦਿੱਤਾ। ਹੁਣ ਤਾਂ ਜਿਵੇਂ ਜਵਾਨ ਹੋ ਜਾਏ ਨਾ ਬੱਚਾ, ਸਿਆਣਾ ਹੋ ਜਾਏ, ਫਿਰ ਗੋਦੀ ਵਿੱਚ ਬਹਿਣਾ ਤਾਂ ਕਿਤੇ ਰਹਿ ਗਿਆ। ਕਈ ਵਾਰ ਮਾਂ ਪਿੱਛੇ ਪਿੱਛੇ ਦੌੜਦੀ ਇਹਨੂੰ ਫੜਨਾ ਤੇ ਬੱਚਾ ਫੜਿਆ ਨਹੀਂ ਜਾਂਦਾ। ਹੁਣ ਤਾਂ ਮਾਇਆ ਪਿੱਛੇ ਪਿੱਛੇ ਪਈ ਦੌੜੇ, ਭਗਤ ਜਨ ਨਹੀਂ ਫੜਿਆ ਜਾਂਦਾ। ਮਾਇਆ ਪਿੱਛੇ ਪਿੱਛੇ ਦੌੜਦੀ ਹੈ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੇ ਤਾਂ ਮੈਂ ਪਿੱਛੇ ਪਿੱਛੇ ਦੌੜਦੀ, ਉਹ ਅੱਗੇ ਅੱਗੇ ਦੌੜਦੇ ਨੇ, ਤੂੰ ਮੇਰੇ ਪਿੱਛੇ ਦੌੜੀ ਆ ਪਰ ਮੈਂ ਤੇਰੇ ਪਿੱਛੇ ਨਹੀਂ ਦੌੜਨਾ। ਹੁਣ ਮਾਇਆ ਪਿੱਛੇ ਦੌੜਦੀ ਹੈ, ਪੁੱਤਰ ਜਵਾਨ ਹੋ ਗਏ ਨੇ, ਪੁੱਤਰ ਸਮਝਦਾਰ ਹੋ ਗਿਆ, ਹੁਣ ਗੋਦੀ ਚ ਕਿਉਂ ਬੈਠ, ਮਾਇਆ ਪਿੱਛੇ ਦੌੜਦੀ। ਗੁਰੂ ਕਹਿੰਦੇ ਨੇ ਆਹ ਪਰਿਵਰਤਨ ਹੈ ਜਿਹੜਾ ਜੀਵਨ ਦੀ ਕਹਾਣੀ ਨੂੰ, ਕਿਉਂਕਿ ਮੈਂ ਇੰਨ ਬਿੰਨ ਓਨੇ ਲਫ਼ਜ਼ਾਂ ਦੇ ਅੱਖਰੀ ਅਰਥ ਕਰਕੇ ਅੱਗੇ ਨਹੀਂ ਸਮਝਾਉਣਾ ਚਾਹੁੰਦਾ। ਅਸੀਂ ਇਹਦੇ ਵਿੱਚੋਂ ਆਪਣੇ ਜੀਵਨ ਲਈ ਕੁਝ ਢੂੰਡਣਾ ਹੈ, ਆਪਣੇ ਜੀਵਨ ਲਈ ਕੁਝ ਭਾਲਣਾ ਹੈ। ਅੱਖਰੀ ਤੇ ਹੋਈ ਨਾ, ਮਾਇਆ ਮਾਇਆ ਹੈ, ਸ੍ਰਿਸ਼ਟੀ ਪੈਦਾ ਕੀਤੀ ਹੈ, ਉਹਦੀ ਪਹਿਲੀ ਸੰਤਾਨ ਰਜਗੁਣ ਤਮਗੁਣ ਸਤਗੁਣ ਕਹੀਏ ਹੈ, ਇਹ ਤੇਰੀ ਸਭ ਮਾਇਆ। ਤੇ ਇਹਨਾਂ ਤੋਂ ਬਾਹਰ ਹੋ ਕੇ ਚੌਥੇ ਪਦ ਕੋ ਜੋ ਨਰ ਚੀਨੇ ਤਿੰਨੀ ਪਰਮ ਪਦ ਪਾਇਆ, ਅੰਤਰ ਸੁਨਮ ਬਾਹਰ ਸੁਨੰ ਤਿਰ ਭਵਨ ਸੁਨਮ ਸੁਨੰ, ਚੌਥੇ ਸੁਨੇ ਜੋ ਨਰ ਦਿਹਾਵੇ ਤਾਂ ਕੋ ਪਾਪ ਨਾ ਪੁੰਨ। ਇਹਨਾਂ ਤੋਂ ਬਾਹਰ ਨਿਕਲਦਾ, ਇਹ ਤਿੰਨੋ ਗੁਣ ਜਿਹੜੇ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਨੇ, ਜਿਹੜਾ ਇਹਨਾਂ ਦੇ ਇਹ ਤਿੰਨ ਜਿਹੜੇ ਆਪ ਮਾਇਆ ਵਿੱਚ ਨੇ, ਇਸੇ ਲਈ ਕਹਿ ਦਿੱਤਾ ਵਿਸ਼ਨੂੰ ਹੈ ਭਾਵੇਂ ਸ਼ਿਵ ਹੈ, ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਸਮਾਇਆ, ਪੈਦਾ ਵੀ ਹੋਏ ਖਤਮ ਵੀ ਹੋ ਗਏ। ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ, ਉਹਨਾਂ ਦੀ ਹਾਲਤ ਤਾਂ ਇਹ ਅੰਤ ਫਸੇ ਜਮ ਫਾਸ ਭਰੇਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇ ਤਰੇਗੇ। ਅਫਰ ਮੈਂ ਉਹਨੂੰ ਆਦੇਸ਼ ਕਰਾਂ, ਸਿਰਫ ਫਰਕ ਇੰਨਾ ਹੈ ਉਹਦੀ ਸੰਤਾਨ ਉਹਦੀ ਲੇਬਰ ਕੰਮ ਕਰ ਰਹੀ ਹੈ, ਅਸੀਂ ਲੇਬਰ ਨੂੰ ਵੇਖ ਕੇ ਆਖੀ ਜਾਂਦੇ ਹਾਂ ਆਹ ਲੇਬਰ ਹੀ ਸੜਕ ਪਈ ਬਣਾਉਂਦੀ ਹੈ, ਸਿਆਣੇ ਲੋਕ ਆਖਦੇ ਨੇ ਨਹੀਂ ਸਰਕਾਰ ਪਈ ਬਣਾਉਂਦੀ ਹੈ। ਇਹ ਸਾਰੇ ਜਿਹੜੇ ਨੇ ਇਹ ਜਿਵ ਤੇ ਸੁਭਾਵ ਹੈ, ਸਾਨੂੰ ਵਿਸ਼ਵਾਸ ਹੀ ਹੋਣਾ ਚਾਹੀਦਾ।
ਤਿੰਨ ਚੇਲੇ ਪਰਵਾਨ
ਉਹ ਤਾਂ ਸੇਵਕ ਨੇ,
ਤਿੰਨ ਚੇਲੇ ਪਰਵਾਨ ਜਿਵ ਤਿਸ ਭਾਵੇ ਤਿਵੇਂ ਚਲਾਵੇ ਜਿਵ ਹੋਵੇ ਫੁਰਮਾਨ, ਉਹ ਵੇਖੇ ਉਹਨਾਂ ਨਦਰ ਨਾ ਆਵੇ।
ਹੁਕਮ ਪੈ ਬਜਾਉਂਦੇ ਨੇ ਜਿਵੇਂ ਲੇਬਰ ਸੜਕ ਬਣਾਉਣ ਵਾਲੀ ਹੈ, ਪਰ ਉਸ ਸੜਕ ਤੇ ਕੰਮ ਕਰਨ ਵਾਲੀ ਲੇਬਰ ਨੇ ਸਰਕਾਰ ਨਹੀਂ ਵੇਖੀ, ਉਹਨੇ ਵੀ ਇੰਨਾ ਹੀ ਹੈ, ਇੰਨਾ ਕੁ ਉਹਨੂੰ ਅਥਾਰਟੀ ਮਿਲੀ, ਸਰਕਾਰੀ ਹੁਕਮ ਆ ਗਿਆ ਆ ਬਣਾ ਦਿਓ, ਹੁਕਮ ਪੈ ਵਜਾਉਂਦੇ ਨੇ ਸਰਕਾਰ ਨਹੀਂ ਵੇਖੀ।
ਉਹ ਵੇਖੇ ਉਹਨਾ ਨਦਰ ਨਾ ਆਵੇ ਬਹੁਤਾ ਇਹੋ ਵਿਡਾ।
ਕਹਿਣ ਲੱਗੇ ਸਭ ਤੋਂ ਵੱਡੀ ਅਸਚਰਜ ਵਾਲੀ ਗੱਲ ਹੀ ਇਸ ਕਹਾਣੀ ਵਿੱਚ ਹੈ, ਉਹ ਦਿਸਦਾ ਨਹੀਂ, ਸਭ ਕੁਛ ਕਰੀ ਜਾਂਦਾ, ਹੁਕਮ ਉਸਦਾ ਚੱਲੀ ਜਾਂਦਾ, ਸਾਰਾ ਦੇਸ਼ ਸੰਸਾਰ ਰੂਪੀ, ਸਾਰੀ ਕੰਟਰੀ, ਸਾਰਾ ਦੇਸ਼ ਉਹ ਚਲਾ ਰਿਹਾ ਹੈ, ਹਰ ਇੱਕ ਨੂੰ ਰੋਜ਼ੀ ਵੀ ਦੇ ਰਿਹਾ, ਹਰ ਇੱਕ ਨੂੰ ਧੰਦੇ ਵੀ ਲਾਇਆ ਹੋਇਆ ਸੀ, ਆਪਣੇ ਆਪਣੇ ਆਹਰ ਹਰ ਕੋਈ ਲੱਗਿਆ ਹੋਇਆ, ਉਹ ਵੇਖ ਰਿਹਾ ਪਰ ਉਹਨੂੰ ਕੋਈ ਨਹੀਂ ਵੇਖ ਰਿਹਾ। ਕਹਿਣ ਲੱਗੇ ਨਾ ਵੇਖਣ ਦੇ ਬਾਵਜੂਦ ਵੀ ਸਿਆਣਪ ਇਹੋ ਹੀ ਹੈ, ਆਖੇ ਇਹ ਸੜਕ ਸਰਕਾਰ ਪਈ ਬਣਾਉਂਦੀ ਹੈ, ਨਾ ਵੇਖਣ ਦੇ ਬਾਵਜੂਦ ਵੀ ਤੇਰੇ ਮਨ ਵਿੱਚ ਇਹ ਵਿਸ਼ਵਾਸ ਹੋਵੇ ਕਿ ਆਦੇਸ਼ ਦਿਸੇ ਆਦੇਸ਼, ਜਿਹੜਾ ਦਿਸਦਾ ਨਹੀਂ, ਆਦੇਸ਼ ਦਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ। ਕਹਿਣ ਲੱਗੇ ਉਹਦਾ ਫੈਲਾਓ, ਉਹਦੀ ਹਰ ਥਾਂ ਪਹੁੰਚ ਕਿਵੇਂ, ਦਿਸਦਾ ਤੇ ਹੈ ਨਹੀਂ, ਕੰਮ ਤੇ ਲੇਬਰ ਕਰਦੀ ਦਿਸਦੀ ਹੈ। ਕਹਿਣ ਲੱਗੇ ਇਉਂ ਹੀ ਹੈ, ਆਸਨ ਲੋਏ ਲੋਏ ਭੰਡਾਰ, ਹਰ ਲੋਕ ਵਿੱਚ ਹਰ ਟਿਕਾਣੇ ਉਸਦਾ ਆਸਨ ਹੈ, ਤੇ ਹਰ ਲੋਕ ਵਿੱਚ ਹੀ ਉਹਨੇ ਆਪਣੇ ਭੰਡਾਰੇ ਨਿਸ਼ਚਿਤ ਕਰ ਦਿੱਤੇ ਨੇ। ਮਹਿਕਮੇ ਵੰਡਦੀ ਹੈ ਨਾ ਸਰਕਾਰ, ਤੇ ਹਰ ਮਹਿਕਮੇ ਦਾ ਆਪਣਾ ਬਜਟ ਨਿਸ਼ਚਿਤ ਕਰ ਦਿੰਦੀ ਹੈ, ਤਾਂ ਕਿ ਉਸ ਮਹਿਕਮੇ ਨੂੰ ਪਤਾ ਹੋਵੇ, ਉਸ ਵਿਭਾਗ ਨੂੰ ਪਤਾ ਹੋਵੇ ਆ ਸਾਡੇ ਖਰਚ ਕਰਨ ਲਈ, ਤੇ ਵਿਸ਼ਵਾਸ ਨਾਲ ਉਸ ਨੂੰ ਖਰਚ ਕਰਦੇ ਚਲੇ ਜਾਣ। ਇਹੋ ਹੁੰਦਾ ਗੁਰੂ ਕਹਿੰਦੇ ਰੱਬ ਦੀ ਵੀ ਇਹੋ ਆਦਤ, ਇਹ ਸਾਰਾ ਕੁਝ ਜੋ ਕੁਝ ਬਣਿਆ ਨਾ ਉਹਦੇ ਸੁਭਾਅ ਉਹਦੀਆਂ ਆਦਤਾਂ ਦਾ ਹੀ ਤਰਜਮਾ ਹੈ, ਆਖਿਰ ਜੀਵ ਉਹਦਾ ਹੀ ਅੰਸ਼ ਹੈ ਨਾ, ਇਸ ਲਈ ਬਹੁਤਾ ਕੁਝ ਉਹਦੇ ਕੋਲੋਂ ਹੀ ਸਿੱਖ ਕੇ ਆਇਆ ਹੈ। ਕਹਿਣ ਲੱਗੇ
ਆਸਨ ਲੋਏ ਲੋਏ ਭੰਡਾਰ,
ਹਰ ਟਿਕਾਣੇ ਤੇ ਹਰ ਲੋਕ ਵਿੱਚ ਉਹ ਰਹਿ ਵੀ ਰਿਹਾ, ਕੋਈ ਲੋਕ ਉਹਦੇ ਤੋਂ ਖਾਲੀ ਨਹੀਂ, ਤੇ ਹਰ ਥਾਂ ਤੇ ਵਸਣ ਵਾਲੇ ਜੀਵਾਂ ਲਈ ਭੰਡਾਰ ਵੀ ਉਹਨੇ ਨਿਸ਼ਚਿਤ ਕਰ ਦਿੱਤਾ ਹੋਇਆ, ਨਾ ਉਹਦਾ ਭੰਡਾਰਾ ਉਹ ਮੁੱਕਣਾ, ਨਾ ਉਹਦਾ ਬਜਟ ਖਤਮ ਹੋਣਾ, ਨਾ ਇਹ ਕਹਾਣੀ ਖਤਮ ਹੋਣੀ ਹੈ, ਨਾ ਇਹ ਉਸਾਰੀ ਖਤਮ ਹੋਣੀ ਹੈ। ਪਰ ਕਿਹੜੀ ਅਜੀਬ ਗੱਲ ਹੈ, ਦੁਨੀਆਂ ਦੇ ਸੰਸਾਰ ਦੇ ਬਜਟ ਤਾਂ ਖਤਮ ਹੁੰਦੇ ਨੇ, ਫਿਰ ਰੀਫਿਲ ਕਰਨੇ ਪੈਂਦੇ ਨੇ, ਫਿਰ ਅਕਾਊਂਟ ਕੱਟ ਜਾਂਦੇ ਨੇ, ਫਿਰ ਕਰਨੇ ਪੈਂਦੇ ਨੇ, ਨਿਰੰਕਾਰ ਦਾ ਇੰਨਾ ਵੱਡਾ ਖਜ਼ਾਨਾ ਉਹ ਇੱਕ ਵਾਰ ਪਾਉਂਦਾ ਕਦੇ ਖਤਮ ਹੀ ਨਹੀਂ ਹੁੰਦਾ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਹੁਕਮੀ ਹੁਕਮ ਚਲਾਏ ਰਹਾ, ਉਹਦਾ ਹੁਕਮ ਚੱਲ ਰਿਹਾ, ਭੰਡਾਰੇ ਬਜਟ ਬਣੇ ਹੋਏ ਨੇ, ਹਰ ਕਿਸੇ ਨੂੰ ਅਥੋਰਾਈਜ਼ ਕੀਤੇ ਹੋਏ ਨੇ, ਆ ਇੰਨਾ ਇਹਨੂੰ ਦੇ ਦਿਓ ਜੇ, ਇੰਨਾ ਇਹਦੀ ਵਰਤੋਂ ਵਿੱਚ ਆਉਣਾ ਹੈ, ਜੇ ਘਟੇ ਤਾਂ ਮੈਨੂੰ ਆਖ ਦਿਓ, ਘਟੇ ਤੇ ਤਾਂ ਆਖੇ ਨਾ,
ਜੋ ਕਿਛ ਪਾਇਆ ਸੋਏ ਕਾਵਾਰ,
ਇਹ ਹੈ ਉਹਦੇ ਨਿਜ਼ਾਮ ਚਲਾਉਣ ਦਾ ਤਰੀਕਾ। ਜੇ ਖਜ਼ਾਨਾ ਛੋਟਾ ਹੋਵੇ ਨਾ ਫਿਰ ਤਾਂ ਉਹਨੂੰ ਰੋਜ਼ ਹੀ ਸੋਚਣਾ ਪਵੇ, ਆ ਐਪਲੀਕੇਸ਼ਨ ਆ ਗਈ ਆ, ਘੱਟ ਗਿਆ ਵੱਧ ਗਿਆ ਦੇਣ, ਕੁੱਥੇ ਘੱਟ ਹੈ ਨਾ ਬਾਢ ਹੈ ਨਾ ਬਾਢ ਘੱਟ ਹੋਤਾ ਹੈ, ਕਿੱਡਾ ਬੇਫਿਕਰ ਹੋ ਕੇ ਨਿਜ਼ਾਮ ਪਿਆ ਚਲਾਉਂਦਾ, ਨਹੀਂ ਤਾਂ ਫਿਕਰ। ਇਹੋ ਕਾਰਨ ਹੈ ਕਿ ਹੁਣ ਉਹ ਬੈਠਾ ਇਸ ਲੋਹ ਵਿੱਚ, ਇਸ ਆਸਨ ਵਿੱਚ, ਇਸ ਹਰ ਲੋਕ ਵਿੱਚ ਬੈਠਾ ਹੋਇਆ, ਕੇਵਲ ਆਪਣੇ ਚੱਲਦੇ ਨਿਜ਼ਾਮ ਨੂੰ ਨਿਗਾਹ ਥੱਲਿਓਂ ਕੱਢ ਰਿਹਾ, ਬਸ ਜੋ ਕੁਝ ਉਸਨੇ ਬਣਾਇਆ ਉਹਨੂੰ ਇਉਂ ਕੰਟੀਨਿਊ ਕਰ ਦਿੱਤਾ ਸੀ ਕਿ ਮੁੜ ਕੇ ਉਹਨੂੰ ਬਣਾਉਣ ਦੀ ਲੋੜ ਨਾ ਪਵੇ, ਆਪਣੇ ਆਪ ਬਣਦਾ ਚਲਾ ਜਾਏ, ਇੱਕ ਭੰਡਾਰਾ ਇੰਨਾ ਨਿਸ਼ਚਿਤ ਕਰ ਦਿੱਤਾ ਸੀ ਕਦੀ ਮੁੜ ਕੇ ਰੀਫਿਲ ਨਾ ਕਰਨਾ ਪਵੇ, ਹਰ ਚੀਜ਼ ਦੀ ਕੰਟੀਨਿਊਟੀ ਚੱਲ ਰਹੀ ਹੈ, ਤੇ ਜਿਹਦੀ ਕੰਟੀਨਿਊਟੀ ਇੰਨੀ ਜ਼ਿਆਦਾ ਹੋਵੇ सर्कल इन्ना ज्यादा शुद्ध स्पष्ट होवे कि कभी खत्म ना होवे उन्होंने असं सच आखने कह लगे बस यो कारण है सच की साची कार है उन्हें करन दा तरीका करन दा ढंग केड़ा सच्चा है कभी खत्म ही नहीं होता जीव खत्म होंगे ने उनकी कहानी खत्म नहीं होंगी खान वाला खत्म हो जाता भंडार खत्म नहीं होता इसलिए सतगुरु कहते हैं
जो किछ पाया सो एकावार कर कर वेखे सिरजनहार
इन्ना कुछ किया ते हो रहे है ते कर रहे है ते बिल्कुल न्यूट्रल होके आसन ते बैठ के देख रहे है देख देख के प्रसन्न हो रहे है विगस रहे है जिन्हें कहानी बनाई है जिन्हें खेड बनाई है वह खेड रहा है तो खेडन वाला तो खुश हों उन्हें खेड मैं एक बार की खेड में तो कोई चीज ढह भी जाए तद भी खेड है ते मैं एग्जाम्पल वजो अर्ज की जो असि मिट्टी की ढेरी से खेडते सन पैर रख के उत्ते थोड़ी जी मिट्टी पा लैनी थप थपा के आखना यह मेरा घर बन गया खेडन वाले मिट्टी का घर भी घर है खेड जो उन्हें तो खेडना ही है ना थप थपा के पैर से मिट्टी पैर कढ लेना आखना है मेरा घर बन गया खुश घर बन गया तो केडी अजीब गल है एक बार दो बारी वेख के घर बनिया थोड़ा रहना मुड़ के पैर मारना तो घर ढा देना फिर आखना घर ढह गया खुश उदों भी होना क्योंकि मिट्टी का घर से ढह गया कबीरा धूर सकैल के पुरिया बांध दे दिवस चार को पेखना अंत खे की खे मेरे रब ने माटी ते जन कीता रतन घर बना दिता हुण उहदे लई तां खेड है कोई मिट्टी का घर बन जाए कोई मिट्टी का घर ढह जाए वह प्रसन्न है उनकी खेड कंटिन्यू है चल गुरु कहते
जो किछ पाया सो एकावार कर कर वेखे सिरजनहार कर कर वेखे सिरजनहार नानक साचे की साची कार
कह लगे इसलिए उस सच नू पछाने किते ए ना होवे कि याने पन विच माया दी गोद विच बैठा ही अपना सारा जन्म गवा लें उत्थे स्याने होण दी लोड़ है इस माया दी गोद विचों निकलन दी जरूरत है बस आ गुरमत है गुरु कहने लगे जिमें लेबर नू देख के तू सरकार दी गल करना है ना इसे तरह संसार दी प्रकृति दी रचना नू वेख के उस निरंकार दी गल करी ते आखी इस भंडारिया नू भरन वाला कौन है इस सिरजना नू साजन वाला कौन है इनू वेखन वाला कौन है ते इनू रचान वाला कौन है जो ये सवाल आवे ना उदो इक्को ही जवाब होवे तेरे को
आदेश तिसे आदेश आदेश तिसे आदेश आद अनिल अनाद अनाहत आद अनिल अनाद अनाहत जुग जुग एक होवे जुग जुग एक होवे तिमें चला जीवत सुभावे तिमें चला जीवित सुभा चलावे
जीव होवे
ਦਾ ਆਕਾਰ ਬਹੁਤ ਛੋਟਾ ਹੈ ਕਿਤੇ ਜੀਵਨ ਇੱਥੇ ਹੀ ਨਾ ਗੁਜ਼ਰ ਜਾਏ ਜਦੋਂ ਇੱਥੇ ਗੁਜ਼ਰਦਾ ਹੈ ਉਦੋਂ ਓਨੀ ਕੁ ਛੋ ਦਾ ਲਿਮਿਟ 'ਤੇ ਅੰਦਾਜ਼ਾ ਹੀ ਲੱਗਦਾ ਬਸ ਉੱਥੋਂ ਬਾਹਰ ਨਿਕਲਦਾ ਹੀ ਨਹੀਂ ਉੱਥੋਂ ਬਾਹਰ ਨਹੀਂ ਨਿਕਲਦਾ ਉਹੋ ਹੀ ਛੋ ਚਾਹੁੰਦਾ ਅਤੇ ਜਿਸ ਦਿਨ ਸਿਆਣਾ ਹੋ ਜਾਏ ਅਤੇ ਉਸ ਮਾਇਆ ਦੀ ਗੋਦ ਵਿੱਚੋਂ ਬਾਹਰ ਨਿਕਲੇ ਉਸ ਦਿਨ ਉਹਦਾ ਫੀਲਡ ਬੜਾ ਵੱਡਾ ਹੋ ਜਾਂਦਾ ਹੈ ਉਹਦੀ ਦੁਨੀਆ ਬੜੀ ਵਿਸ਼ਾਲ ਹੋ ਜਾਂਦੀ ਹੈ ਫਿਰ ਉਹ ਪ੍ਰਦੇਸ਼ਾਂ ਵਿੱਚ ਵੀ ਬੈਠਾ ਹੋਵੇ ਨਾ ਕਿਸੇ ਨੂੰ ਫਿਕਰ ਨਹੀਂ ਹੁੰਦਾ ਹੁਣ ਕੋਈ ਗੋਦੀ ਦਾ ਬੱਚਾ ਥੋੜ੍ਹਾ ਹੋਇਆ ਬੜੀ ਵਿਸ਼ਾਲ ਦੁਨੀਆ ਹੋ ਗਈ ਉਹ ਭਲਿਆ ਉਸ ਵਿਸ਼ਾਲ ਪ੍ਰਭੂ ਤੂੰ ਸਭਨੀ ਥਾਈ ਜਿੱਥੇ ਹੋਂ ਜਾਈ ਸਾਚਾ ਸਿਰਜਣਹਾਰ ਜੀਓ ਜੈ ਵਿਸਾਲੇ ਤੈ ਬੈਸਾ ਸੁਆਮੀ ਜੈ ਭੇਜੇ ਤੈ ਜਾਵਾਂ ਸਭ ਨਗਰੀ ਮੈਂ ਏਕੋ ਰਾਜਾ ਸਭੇ ਪਵਿੱਤ ਹੈ ਥਾਵਾਂ ਜਿਸ ਦਿਨ ਮਾਇਆ ਦੀ ਗੋਦ ਵਿੱਚੋਂ ਨਿਕਲੇਗਾ ਉਸ ਦਿਨ ਜੀਵਨ ਇੰਨਾ ਵਿਸ਼ਾਲ ਹੋ ਜਾਏਗਾ ਸੋ ਜ਼ਰੂਰਤ ਹੈ ਉਸ ਵਿਸ਼ਾਲਤਾ ਪ੍ਰਭੂ ਨਾਲ ਮਿਲਣ ਲਈ ਉਸ ਵਿਸ਼ਾਲਤਾ ਦੇ ਮਾਲਕ ਨਾਲ ਜੁੜਨ ਲਈ ਅਸੀਂ ਮਾਇਆ ਦੀ ਲਿਮਿਟਿਡ ਜੀ ਗੋਦ ਜਿਹੜੀ ਐਨੀ ਕੁ ਹੈ ਜਿੱਤ ਮਾਇਆ ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਭਾਓ ਦੂਜਾ ਲਾਇਆ ਜਿਹਦੇ ਸਿਰਫ ਐਨੇ ਕੁ ਘੇਰੇ ਨੇ ਕਿ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮੈਂ ਸਮਾਣੀ ਇਨੀ ਬਾਤੀ ਸੋ ਪਾਈਏ ਨਾਹੀਂ ਪਈ ਕਾਮਨ ਇਹਨੇ ਗੁਰੂ ਰਹਿਮਤ ਕਰੇ ਆਪਣੇ ਉਪਦੇਸ਼ ਨਾਲ ਜਿਹੜਾ ਅਸੀਂ ਰੋਜ਼ ਸੁਣ ਰਹੇ ਹਾਂ ਹੁਣ ਦੇਖਣਾ ਇਹਦੇ ਵਿੱਚੋਂ ਅਸੀਂ ਕਿੰਨਾ ਕੁ ਗ੍ਰਹਿਣ ਕਰਨੇ ਹਾਂ ਭਲਾ ਕੁਝ ਸਿਆਣੇ ਹੋਏ ਆ ਕਿ ਉੱਥੇ ਹੀ ਲੱਭ ਲੋਭ ਅਹੰਕਾਰ ਵਿੱਚ ਹੀ ਖੜੇ ਹਾਂ ਸਿਆਣੇ ਭਲਾ ਹੋਏ ਇਸ ਲਈ ਫੈਸਲਾ ਦਿੱਤਾ ਉਹਨੇ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਭਾਏ ਸਮਾਣੀ ਸੁੰਦਰ ਸਾਹ ਸਰੂਪ ਵਿਚੱਖਣ ਕਹੀਏ ਸਾਹ ਸਿਆਣੀ ਫੈਸਲਾ ਵੀ ਦਿੱਤਾ ਇਸ ਲਈ ਜਦੋਂ ਗੁਰੂ ਉਪਦੇਸ਼ ਹਿਰਦੇ ਵਿੱਚ ਵਸੇਗਾ ਧੰਨ ਧੰਨ ਗੁਰੂ ਗੁਰੂ ਸਤਿਗੁਰੂ ਪਾਦਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਜਿਉਂ ਜਿਉਂ ਇਹ ਉਪਦੇਸ਼ ਸਾਡੇ ਜੀਵਨ ਵਿੱਚ ਘਟਦਾ ਜਾਏਗਾ ਗ੍ਰਹਿਣ ਹੁੰਦਾ ਜਾਏਗਾ ਤਿਉਂ ਤਿਉਂ ਜੀਵਨ ਸਿਆਣਾ ਹੋ ਜਾਏਗਾ ਤਿਉਂ ਤਿਉਂ ਅਸੀਂ ਲਿਮਿਟਡ ਜਿਹੇ ਘੇਰੇ ਦੀ ਗੋਦ ਵਿੱਚੋਂ ਬਾਹਰ ਨਿਕਲ ਕੇ ਵਿਸ਼ਾਲਤਾ ਨਿਰੰਕਾਰ ਦੇ ਸੰਸਾਰ ਵਿੱਚ ਵਿਚਰਾਂਗੇ ਉੱਚੀਆਂ ਅਵਸਥਾਵਾਂ ਵਿੱਚ ਵਿਚਰਾਂਗੇ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿਖਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ